ਸਾਖੀ ਬਾਈ ਵੀ ਸਮਝੌਤੀਆਂ ਮੇਰਾ ਗੁਰੂ ਨਾਨਕ ਮੇਰਾ ਗੁਰੂ ਨਾਨਕ ਆਖਦੀ ਮਾਈ ਦੀ ਰਸਨਾ ਸੁੱਕ ਗਈ। ਗਲ ਭਰ ਆਇਆ ਤੇ ਨੈਣ ਬਰਸ ਪਏ। ਕੁਛ ਚਿਰ ਚੁੱਪ ਰਹਿ ਕੇ ਫੇਰ ਬੋਲੀ, ਸੁਣ ਨੀ ਹੰਸੋ, ਮੈਂ ਤੈਨੂੰ ਮੋਟੀ ਠੁੱਲੀ ਗੱਲ ਦੱਸਣੀ ਆ, ਤੈਨੂੰ ਧੀਰ ਜਬੱਜ ਜਾਏ, ਜਿਸ ਨਾਲ ਵੇਖ ਤੂੰ ਗਈ ਹੋਈ ਸੈਂ ਗਵੀਣੇ ਵਾਲੇ ਘਰ ਮੁਕਾਨ ਦੇਣ। ਸਾਰਾ ਦਿਨ ਬੀਤਦਾ ਸੀ ਰੋਂਦਿਆਂ ਪਿੱਟਦਿਆਂ ਵੈਣ ਸੁਣਦਿਆਂ। ਦੱਸ ਖਾਂ ਰਾਤ ਨੂੰ ਸੁਪਨੇ ਕਾਹਦੇ ਲੈਂਦੀ ਸੈਂ, ਉਸੇ ਰੋਣ ਪਿੱਟਣ ਦੇ? ਕਦੇ ਰਾਤ ਨੂੰ ਸ਼ਦਿਆਨੇ ਵੱਜਦੇ ਸੁਪਨੇ ਵਿੱਚ ਤੱਕੇ ਸਾਨੀ? ਕਦੇ ਸਤਸੰਗ ਦੀ ਵਾਰਤਾ ਕੇ ਸੰਤਾਂ ਦੇ ਦਰਸ਼ਨ ਹੋਏ ਸਾਨੀ ਸੁਪਨਿਆਂ ਵਿੱਚ? ਹੰਸੋ ਤਰਬੱਕੇ, ਹਾਂ ਜੀ ਸੱਚ ਕਿਹਾ ਨੇ, ਉਹ ਭੈੜੇ ਸੁਪਨੇ ਗਵੀਣੇ ਦੇ ਹੀ ਆਉਂਦੇ ਸਨ। ਵਰਾਈ, ਹੁਣ ਜਦ ਮਹਾਰਾਜ ਦੇ ਦਰਸ਼ਨ ਕੀਤੇ ਨੀ, ਦੱਸ ਖਾਂ ਰਾਤੀ ਸੁਪਨੇ ਵਿੱਚ ਕੀ ਵੇਖੇ ਨੀ? ਹੰਸੋ, ਪਹਿਲਾਂ ਤਾਂ ਮਾਂ ਬਿਨ ਸੁਪਨਾ ਸੁੱਤੀ ਡੂੰਘੀ ਨਿੰਦੇ, ਜਾਗ ਖੁੱਲ ਕੇ ਫੇਰ ਸੁੱਤੀ ਤਾਂ ਕੀਰਤਨ ਹੁੰਦਾ ਡਿੱਠਾ, ਤੇ ਸੁਣਿਆ ਵੀ ਤੁਸੀਂ ਡਿੱਠੇ, ਬਾਬਾ ਜੀ ਦਿੱਸੇ ਝੌਲੇ ਪਹਿਣ ਕੇ ਗੁਰੂ ਜੀ ਦੀਵਾਨ ਵਿੱਚ ਆਏ ਕਿ ਆਏ। ਵਿਰਾਈ, ਸੋ ਬੀਬਿਆ, ਨੀਂਦ ਇੱਕ ਨਿੱਕੀ ਜਿਹੀ ਮੌਤ ਸਮਝ, ਜੋ ਆਵਾਜਾਈ ਵਾਲੀ ਏ, ਆਈ ਤੇ ਚਲੀ ਵੀ ਗਈ, ਸੁੱਤਾ ਮੋਇਆ ਇੱਕ ਬਰਾਬਰ ਆਖਦੇ ਹਨ ਨਾ ਲੋਕੀ। ਸੋ ਬੀਬਿਆ, ਦਿਨੇ ਰਾਤ ਕੰਮਾਂ ਸੋਚਾਂ ਗੱਲਾਂ ਵਿੱਚ ਰਚੀਦਾ ਹੈ, ਉਹਨਾਂ ਵਿੱਚ ਰਾਤ ਨੂੰ ਵਿਚਰੀਦਾ ਹੈ, ਤਿਵੇਂ ਜਿਨ੍ਹਾਂ ਸੋਚਾਂ ਗੱਲਾਂ ਕੰਮਾਂ ਜਿਉਂਦਿਆਂ ਰਚੇ ਰਚਾਂ ਰਹਾਂਗੇ, ਜਿਨ੍ਹਾਂ ਸੋਚਾਂ ਗੱਲਾਂ ਕੰਮਾਂ ਵਿੱਚ ਜਿਉਂਦਿਆਂ ਰਚੇ ਰਹਾਂਗੇ, ਮਰ ਕੇ ਉਹਨਾਂ ਵਿੱਚ ਹੀ ਵਿਚਰਨਾ ਹੋਵੇਗਾ। ਇਹ ਗੱਲ ਸਾਡੀ ਸਮਝੇ ਪੈ ਜਾਂਦੀ ਹੈ, ਇਸ ਤਰ੍ਹਾਂ ਸੋਚਿਆ ਕਿ ਨਾ? ਸੋ ਕੁਛ ਇਸ ਤੋਂ ਸਮਝ ਲੈ ਕਿ ਜਿਉਂਦੇ ਜੀ ਅਸਾਂ ਨਾਮ ਬਾਣੀ ਦੇ ਅਭਿਆਸ ਤੇ ਸਤਸੰਗ ਦੀ ਬਖਸ਼ੀ ਵਿਚਾਰ ਨਾਲ ਦੇਹ ਤੇ ਮਨ ਤੋਂ ਆਪਣੇ ਆਪੇ ਨੂੰ ਵੱਖਰਾ ਰੱਖ ਲਿਆ ਹੈ, ਕਿ ਆਪਾ ਹੈ ਸਤ ਜਤ ਸਰੂਪ ਤੇ ਅਮਰ। ਤਦ ਫਿਰ ਮਰ ਕੇ ਸਾਡੀ ਆਤਮਾ ਆਪਣੇ ਆਪ ਨੂੰ ਅਮਰ ਤੇ ਆਪਣੇ ਸਹਿਜ ਦੇ ਸੁਭਾਅ ਵਿੱਚ ਆਪ ਨੂੰ ਆਨੰਦ ਰੂਪ ਹੀ ਲਖੇਗੀ ਨਾ? ਫਿਰ ਅੱਗੋਂ ਇਹ ਆਨੰਦ ਸਰੂਪ ਆਤਮਾ ਪਰਮਾਨੰਦ ਰੂਪ ਵਾਹਿਗੁਰੂ ਵਿੱਚ ਅੱਪੜ ਪਵੇਗੀ। ਹੰਸੋ, ਮਾਂ ਜੀ, ਮਿੱਠੇ ਮਿੱਠੇ ਮਾਂ ਜੀ, ਕੀਕੂ ਮੈਂ ਅੱਲੜ ਨੂੰ ਨਿਸ਼ਾ ਦੇ ਘਰ ਪਹੁੰਚਾ ਦਿੱਤਾ ਨੇ, ਸਿਰ ਫੇਰ ਕੇ ਹਾਏ ਅਜੇ ਨਾ ਜਾ ਮਾਂ, ਨਾ ਮਾਂ ਮੇਰੀ, ਤੈਨੂੰ ਤਾਂ ਲੋੜ ਨਹੀਂ, ਮੇਰੀ ਖਾਤਰ ਹੀ ਰਹਿ ਪਾਓ ਨਾ। ਵਿਰਾਈ ਮੁਸਕਰਾ ਕੇ, ਭਲਾ ਹੰਸੋ, ਜੇ ਮੈਂ ਕਿਸੇ ਤਰ੍ਹਾਂ ਹੁਣ ਨਾ ਜਾਵਾਂ, ਤੇਰੇ ਕੋਲ ਹੀ ਰਹਿ ਪਵਾਂ, ਤੂੰ ਦੱਸ ਜਦੋਂ ਤੇਰੀ ਵਾਰੀ ਜਾਣ ਦੀ ਆਵੇਗੀ, ਉਦੋਂ ਫਿਰ ਤੂੰ ਮੇਰੇ ਆਖੇ ਮੇਰੇ ਪਾਸ ਰਹਿ ਪਵੇਂਗੀ? ਹੰਸੋ ਸੋਚੀ ਪੈ ਗਈ, ਫਿਰ ਸਿਰ ਫੇਰ ਕੇ ਬੋਲੀ, ਮੇਰੇ ਵੱਸ ਹੋਵੇ ਤਾਂ ਕਦੇ ਨਾ ਜਾਵਾਂ। ਮਾਂ, ਆਪਣੇ ਵੱਸ ਦੀ ਗੱਲ ਨਹੀਂ ਨਾ? ਵਿਰਾਈ, ਜਦ ਵੱਸ ਨਹੀਂ ਫਿਰ ਜਾਣਾ ਤਾਂ ਅਟਲ ਹੋਇਆ ਨਾ। ਹੁਣ ਰਹਿ ਗਈ ਗੱਲ ਅੱਗੇ ਪਿੱਛੇ ਜਾਣ ਦੀ, ਕੋਈ ਚਾਰ ਦਿਨ ਪਹਿਲੇ ਕੋਈ ਪਿੱਛੇ, ਮੈਂ ਹੁਣ ਜਾਸਾਂ ਤੂੰ ਮਗਰੋਂ ਆ ਜਾਸੈਂ, ਵਿਛੋੜਾ ਹੈ ਕੁਛ ਸਮੇਂ ਲਈ, ਸਦਾ ਲਈ ਤਾਂ ਨਹੀਂ ਨਾ ਅੱਡ ਹੋ ਜਾਣਾ? ਹੰਸੋ, ਸੱਚ ਭਇਆ ਨੇ ਓ, ਪਰ ਦੇਖ ਮਾਂ, ਫਿਰ ਵੀ ਵਿਛੜ ਨੂੰ ਦਿਲ ਨਹੀਂ ਓ ਕਰਦਾ। ਠੰਡਾ ਸਾਹ ਲੈ ਕੇ, ਮੌਤ ਔਤਰੀ ਲਈ ਕੋਈ ਮੌਤ ਨਾ ਬਣੀ। ਵਿਰਾਈ, ਮੌਤ ਦੀ ਮੌਤ ਲਈ ਤਾਂ ਸਤਸੰਗ ਲੱਭੀਦਾ ਏ, ਜੋ ਮੌਤ ਤੇ ਜੰਮਣ ਦੇ ਗੇੜ ਵਿੱਚੋਂ ਨਿਕਲ ਕੇ ਅਮਰ ਹੋ ਜਾਏ ਬੰਦਾ, ਅਮਰ ਹੋਵੇ ਤਾਂ ਮੌਤ ਆਪੇ ਮਰ ਗਈ। ਮੌਤ ਦੀ ਮੌਤ ਲਈ ਤਾਂ ਸਤਸੰਗ ਲੱਭੀਦਾ ਹੈ, ਜੋ ਮੌਤ ਤੇ ਜੰਮਣ ਦੇ ਗੇੜ ਵਿੱਚੋਂ ਨਿਕਲ ਕੇ ਅਮਰ ਹੋ ਜਾਏਗਾ ਬੰਦਾ, ਅਮਰ ਹੋਵੇ ਤਾਂ ਮੌਤ ਆਪੇ ਮਰ ਗਈ। ਹੰਸੋ ਕਸੀਸ ਵੱਟ ਕੇ, ਮੋਹ ਮਾਇਆ ਡਾਢੀ ਪਈ ਹੋਈ ਏ ਮਾਂ ਜੀ। ਵਿਰਾਈ, ਲੈ ਮੋਹ ਮਾਇਆ ਦੀ ਬੋਲੀ ਵਿੱਚ ਸਮਝ ਲੈ ਗੱਲ, ਭਈ ਜੇ ਤੇਰਾ ਘਰ ਵਾਲਾ ਫੌਜ ਵਿੱਚ ਨੌਕਰ ਹੋਵੇ, ਉਸ ਨੂੰ ਮਿਲੇ 2 ਮਹੀਨੇ ਦੀ ਛੁੱਟੀ, ਉਹ ਦੱਸ ਕਿੱਥੇ ਜਾਏਗਾ? ਮੇਰੀ ਜਾਚੇ ਤੇਰੇ ਕੋਲ ਪੰਨਾ ਆਏਗਾ ਕਿਉਂ? ਹੰਸੋ, ਮੋਜੂ ਮੇਰੇ ਨਾਲ ਬਹੁਤ ਹੋਇਆ। ਵਿਰਾਈ, ਫੇਰ ਜੇ ਅਸੀਂ ਕਿਸੇ ਮਹਾਂਪੁਰਖ ਨੂੰ ਮਿਲ ਕੇ करतार नूं प्यार करना सिख लईए तां उस रब दाते दीआं दित्तीआं दातां नालों उस दाते नूं वधीक प्यार करन लग पईए तां चोला छोड़ के कित्थे जावांगे। हंसो करता पुरख कोल जिस नूं प्यार कीता है बहुता विराई, फिर सारे रब जी नूं प्यार करन वाले रब जी पास जाणगे तां इक देसी होण करके मिल पैणगे ना। हंसो हां जी विराई, फिर सानू विछड़िया वेले दुख करना चाहिदा है कि करता पुरख नूं प्यार करना चाहिदा है। जो चोला छोड़ के करता पुरख पास चलीए ते उत्थे किवें करता पुरख नूं भावे पहलियां दे दूर गया प्यारियां नूं वी मिल पईए। हंसो जिवें हुण मले मिल रहे हां मां जी विराई, किंज किस हाल किस रंग करता पुरख जाने, पर मिल पैण तां सही हो गया ते एक ए समझा आई कि कुदरत विच वादा ही वादा है, सुख दा वादा है, रचना रची गई है, रचना रची गई दा प्रयोजन कदे दुख नहीं हो सकता। जिसने रची है सुखां लई सुखां दे वादे लई दुख साडा सहेड़ हन हुक्मों कुसके, सो जिस हाल जिवें ते जिथे मिलांगे ओ सब सुख रूप होवेगा। जतन ए लोड़िए कि इथों नीवे जाण वाले औगणा दी पोट बन के नाल ना लै तुरीए, साईं दे प्यार दी कमाई नाल लै चलीए। हंसो रब दा प्यार केड़ा सौखा है अमां विराई, साडे गुरु ने तां सौखा कर दिता है। देख पहला नंबर माड़े कम्मां तों बचना एक गल है, दूजा उस दी बाणी पढ़ के मन नूं ला के करता पुरख निरंकार दी सिफत सलाह करनी दूजी गल है, उस दे बख्शे नाम नूं जप के सिमरन बना लेना जो उस दी याद सानू उस तों विथ ते ना जान देवे ए तीजी गल है। इउं करीदा है प्यार उस नूं, प्यार प्यारे नाल मिला दिंदा है, ओह होया जो प्यार सरूप, फिर होया जो ओह घट घट दा वासी, उस दे ते साडे विचाले परदा ही भुलदा है। सो उसे दी बख्शी याद नाल आखो, सिमरन नाल आखो, नाम नाल आखो, भुल नूं कप कत्या, फिर जग दे सुखां तों वी जोगियां वांग ना वांझे गए, घर विच रहे, धर्म किरत कीती, खादा वंडिया, आदेश सुख सारे माणे। जिस वाहिगुरु ने सब कुछ दिता उस दा शुकर कीता, मनो ना विसारिया, उस दी दित्ती दात नालों उस दाते नूं वधीक प्यारा प्यार कीता, जदों देह तों छुट्टी मिली फिर सुरत आपे उस प्यारे कोल लै जाएगी, किस हाल किस रंग किवें ओह जाणदा है। ए निश्चय है कि साईं रंग रत्ते गया जो होऊ हुण तों चंगा होऊ। हंसो जिउंदी रहे सदा मेरी मां, मैं मूर्ख नूं किड्डी सोहणी तरह समझाया ई, डर लत्था होई है पर अजे नहीं भी लत्था, तेरा तां सारा लै गया है ना मां जी विराई। एक दिन इसे तरह दी डर दी कोई गल मैं भी गुरु अंगद देव जी नूं आखी सी, उन्हां ने उत्तर विच अपना सलोक उचारिया, जिन्ना पाओ तिन नाहे पाओ, पाओ मुच पाओ निभ व्याह, नानक एहो पटंतरा, तित दी बाण गया, वार सूही महला दूजा। हंसो इस दा दे अर्थ विराई, जिस नूं डर है उन्हां नूं डर नहीं, पर जो निडर हन उन्हां लई बहुत भारी डर है। उस करता पुरख दी दरगाह विच गया ए निर्णा होना ही। हंसो तुसीं तां कहिंदे सी मौत तों बेडर होना है, ते मैं तत्ती नूं डर पिया लगदा है, डर लगना फिर चंगा होया ना विराई। देख बीबिया एक डर है मौत दा, हाय ना मरीए, जिंद नूं चंबड़ चंबड़ के डरीदा है कि हाय मरने नाल ए मुक जासी, ए डर तां जितना है। दूजा डर ए करतार दा तार दा, जिवें बच्चे दा मां नाल हुंदा ए प्यार, पर प्यो नाल हुंदा ए प्यार ते कुछ उस दा डर, जिस करके बाल माड़े कम नहीं करदा। तिवें करतार दा भाव प्रेम ते भाव डर दोवें हुंदे हन, करतार दा प्रेम ते डर दोवें हुंदे हन। जिन्हां नूं मौत दा भाव आउंदा है डरदे खपदे हन, पर जे ए डर जितना चाहुण तां ओह मौत बरहक समझ के परमेश्वर दा भाव धारदे हन। ओह माड़े कर्म नहीं करदे, हां उन्हां दे कर्म निर्मल हो जांदे हन, ਉਹ ਦਰਗਾਹੇ ਜਾ ਕੇ ਨਿਰਭੈ ਹੁੰਦੇ ਹਨ, ਪਰ ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਉ ਨਹੀਂ, ਉਹ ਕਰਮ ਮਾੜੇ ਕਰਦੇ ਹਨ, ਉਹਨਾਂ ਲਈ ਦਰਗਾਹੇ ਜਾ ਕੇ ਬਹੁਤ ਭਾਉ ਹੋ ਗਿਆ ਕਿ ਨਾ। ਫਲ ਜੋ ਦੁੱਖ ਆ ਲੱਗਣਗੇ ਆਪਣੇ ਮਾੜੇ ਕੀਤੇ ਕਰਮਾਂ ਨੂੰ। ਹੰਸੋ, ਸੱਚ ਮਾਂ ਜੀ, ਸੱਚਾ ਸੋਚ ਕੇ ਫੇਰ ਮਾਂ ਜੀ ਅੱਠੇ ਪੈਰ ਮੌਤ ਨੂੰ ਅੱਖਾਂ ਅੱਗੇ ਰੱਖੀਏ, ਜੋ ਕਰਮ ਮਾੜੇ ਨਾ ਹੋਣ। ਐਂ ਤਾਂ ਬੰਦਾ ਬਿਨ ਆਈ ਈ ਪਿਆ ਸੁੱਖ ਸੁੱਖ ਮਰੇਗਾ। ਵਰਾਈ ਮੁਸਕਰਾ ਪਈ, ਦੇਖ ਕਾਖੋ ਥੋੜੇ ਦਿਨ ਹੋਏ। ਇੱਕ ਦਿਨ ਗੁਰੂ ਜੀ ਨੇ ਮੇਰੇ ਬੈਠਿਆਂ ਇੱਕ ਸਲੋਕ ਲਿਖਿਆ ਸੀ, ਜਿਨੇ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਣ ਹਾਰ। ਵਾਰ ਸੂਹੀ ਮਹੱਲਾ ਦੂਜਾ। ਜਿਸ ਦਾ ਗੂੜ ਭਾਵ ਇਹ ਨਹੀਂ ਕਿ ਬੱਕਰੇ ਨੂੰ ਦਿਸਦੇ ਸ਼ੇਰ ਵਾਂਗੂ ਹਰ ਵੇਲੇ ਮੌਤ ਦਿਸਦੀ ਤੇ ਸਹਿਮਾਂ ਵਿਚ ਨੱਪੀ ਰੱਖੋ, ਸਗੋਂ ਇਹ ਕਿ ਜਿਨ੍ਹਾਂ ਨੇ ਇਹ ਗੱਲ ਸੱਚਮੁੱਚ ਲਖ ਲਈ ਹੈ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਉਹ ਫਸ ਮਰਨ ਵਾਲੇ ਅਡੰਬਰ ਨਹੀਂ ਰਚਦੇ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਸੀ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਇਹ ਸਾਡੇ ਪਿਛਲੇ ਅਗਲੇ ਜੀਵਨ ਵਿਚ ਇਕ ਮੁਸਾਫਰੀ ਦਾ ਸਫਰੀ ਮੁਕਾਮ ਹੈ। ਮੁਕਾਮ ਉਹ ਹੈ ਜਿਥੇ ਨਿਚਲ ਹੋ ਕੇ ਰਹਿਣਾ ਹੈ। ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀ ਹੈ ਜਾਨ ਰਹਿ ਨਿਚਲ ਲੋਕ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਗੱਲ ਸਧਾਰਨ ਤੌਰ ਤੇ ਤਾਂ ਲੋਕੀ ਜਾਣਦੇ ਹਨ ਕਿ ਚੱਲਣਾ ਹੈ ਇਥੋਂ, ਪਰ ਉਹ ਠੀਕ ਤਰ੍ਹਾਂ ਜਾਂ ਸੱਚ ਕਰਕੇ ਨਹੀਂ ਜਾਣਦੇ। ਜੇ ਕਹੋ ਕਰਕੇ ਜਾਂ ਠੀਕ ਕਰਕੇ ਜਾਣਨ ਤਾਂ ਮਾੜੇ ਕਰਮ ਕਿਉਂ ਕਰਨ? ਜੋ ਮਾੜੇ ਕਰਦੇ ਹਨ ਉਹ ਜਾਣਦੇ ਤਾਂ ਹਨ, ਪਰ ਸੱਚ ਕਰਕੇ ਠੀਕ ਕਰਕੇ ਨਹੀਂ ਜਾਣਦੇ। ਜਿਸ ਨੇ ਇੱਕ ਵੇਰ ਸੱਚ ਕਰ ਜਾਣ ਲਿਆ, ਉਹ ਮਾੜੇ ਕੰਮ, ਉਲਝਣਾਂ ਦੇ ਕੰਮ, ਜੰਜਾਲਾਂ ਵਿਚ ਫਸਾ ਦੇਣ ਵਾਲੇ ਕੰਮ ਨਹੀਂ ਕਰਦਾ, ਉਹ ਨੇਕੀ ਕਰਦਾ ਤੇ ਸਿਫਤ ਸਲਾਹ ਨਾਮ ਵਿਚ ਲੱਗਦਾ ਹੈ। ਪਰ ਜਿਨ੍ਹਾਂ ਨੇ ਚੱਲਣਾ ਤਾਂ ਨੜੋਇਆ ਤੇ ਜਾ ਕੇ ਡਿੱਠਾ ਤੇ ਸਮਝਿਆ ਵੀ ਹੈ, ਪਰ ਘਰ ਜਾ ਕੇ ਚੱਲਣ ਦੀ ਸਾਰ ਨਹੀਂ ਸਮਝੀ, ਉਹ ਜੰਜਾਲਾਂ ਵਿਚ ਆਪ ਨੂੰ ਵੇਟਦੇ ਹਨ ਤੇ ਸਾਰੀ ਉਮਰ ਉਹਨਾਂ ਦੇ ਖੋਲਣ ਸਵਾਰਨ ਵਿਚ ਖਚਤ ਹੀ ਚਲੇ ਜਾਂਦੇ ਹਨ। ਹੰਸੋ, ਚੱਲਣ ਦੀ ਸਾਰ ਕੀ ਹੋਈ? ਵਿਰਾਈ, ਦੇਖ ਕਾਕੋ, ਜੇ ਮੌਤ ਨਾ ਹੁੰਦੀ ਤਾਂ ਜਗਤ ਵਿਚ ਪਾਪ, ਧੱਕਾ, ਜ਼ੋਰ, ਜ਼ੁਲਮ ਹੁਣ ਤੋਂ ਬਹੁਤ ਵੱਧ ਹੁੰਦਾ। ਮੌਤ ਹੈ ਜੋ ਸਭ ਦੇ ਜੀਵਨ ਨੂੰ ਕਿਸੇ ਹੱਦ ਬੰਦੇ ਵਿਚ ਤੋਰਦੀ ਹੈ, ਕਿਉਂਕਿ ਮਰਨਾ ਹੈ ਇਹ ਜਾਣਦੇ ਤਾਂ ਸਾਰੇ ਹਨ ਤੇ ਮਰਨੋਂ ਡਰਦੇ ਵੀ ਸਾਰੇ ਹਨ, ਪਰ ਸਾਰ ਉਹਨਾਂ ਨੇ ਪਛਾਣੀ ਹੈ ਜਿਨ੍ਹਾਂ ਨੇ ਮੌਤ ਦਾ ਭੈ ਚੁੱਕ ਜਾਣ ਦਾ ਰਾਹ ਫੜਿਆ ਹੈ। ਮਾੜੇ ਕਰਮਾਂ ਤੋਂ ਬਚਣਾ, ਨੇਕੀ ਕਰਨੀ, ਆਪਣੇ ਆਪ ਨੂੰ ਜੋਤ ਰੂਪ ਪਛਾਣਨ ਦਾ ਉਦਮ ਕਰਨਾ, ਐਸੇ ਉਦਮ ਵਾਲਿਆਂ ਨੇ ਸਾਰ ਪਛਾਣੀ ਹੈ। ਸੋ ਜਿਨ੍ਹਾਂ ਚੱਲਣ ਦੀ ਸਾਰ ਜਾਣੀ ਹੈ ਉਹਨਾਂ ਨੇ ਹਾਏ ਮੈਂ ਨਾ ਮਰਾਂ ਦਾ ਡਰ ਜਿੱਤ ਲਿਆ ਹੈ, ਫਿਰ ਕਿਵੇਂ ਵਾਹਿਗੁਰੂ ਜੀ ਨੂੰ ਮਿਲ ਪਵਾਂ ਤੇ ਉਹ ਗੱਲਾਂ ਨਾ ਕਰਾਂ ਜਿਨ੍ਹਾਂ ਦੇ ਕਰਨੇ ਕਰਕੇ ਆਪਣੇ ਆਪੇ ਤੋਂ ਖੁੰਝ ਜਾਵਾਂ ਤੇ ਪਰਮ ਆਪੇ ਨੂੰ ਮਿਲਣੋਂ ਵਾਂਝਿਆਂ ਰਹਾਂ। ਇਹ ਨਿਰਮਲ ਭਾਉ ਆਪਣੇ ਮਨ ਵਿਚ ਰੱਖ ਲਿਆ ਹੈ, ਉਹ ਹਾਏ ਨਾ ਮਰਾਂ ਦਾ ਮਨੋ ਕਲੇਸ਼ ਜਿੱਤ ਲੈਂਦੇ ਹਾਂ। ਹੰਸੋ, ਕਿੱਡੇ ਬਰੀਕ ਫਰਕ ਹਨ, ਅਸਾਂ ਅਲੜਾਂ ਨੂੰ ਕੀ ਸਾਰ? ਤਦੇ ਤੁਸੀਂ ਮਰਨੇ ਦੀਆਂ ਇਉਂ ਗੱਲਾਂ ਪਏ ਕਰਦੇ ਹੋ ਜਿਵੇਂ ਕਿਸੇ ਕੁੜੀ ਨੇ ਪੇਕੇ ਜਾਣਾ ਹੁੰਦਾ ਏ, ਰਤਾ ਡਰ ਭਾਉ ਨਹੀਂ? ਵਿਰਾਈ, ਡਰ ਕਿਉਂ ਨਹੀਂ ਬੀਬਿਆ? ਲੰਮਾ ਸਾਹ ਲੈ ਕੇ, ਮੈਂ ਕਿਸ ਬਾਗ ਦੀ ਮੂੜੀ ਹਾਂ? ਵੱਡੇ ਵੱਡੇ ਪਏ ਡਰਦੇ ਹਨ। ਰੋਵੈ ਸੇਖ ਮਸਾਇਕ ਪੀਰ, ਅੰਤਕਾਲ ਮਤ ਲਾਗੈ ਪੀਰ। ਭਾਵ ਇਹ ਹੈ ਕਿ ਕਿਵੇਂ ਸਾਡਾ ਅੰਤ ਸਵਰੇ। ਇਹ ਭਾਉ ਨਿਰਮਲ ਭਾਉ ਹੁੰਦਾ ਹੈ ਜੋ ਭਜਨ ਬੰਦਗੀ ਵਿਚ ਲਾ ਦਿੰਦਾ ਹੈ। ਤੂੰ ਮਖਦੂਮ ਬਹਾਉਦੀਨ ਦੀ ਸਾਖੀ ਨਹੀਂ ਸੁਣੀ ਜੋ ਮੇਰੇ ਗੁਰੂ ਜੀ ਤੋਂ 40 ਦਿਨ ਪਹਿਲਾਂ ਗੁਜ਼ਰਿਆ ਹੈ? ਹੰਸੋ, ਮਾਂ ਜੀ ਮੈਂ ਨਹੀਂ ਸੁਣੀ, ਤੁਸੀਂ ਸੁਣਾਓ ਨਾ। ਵਿਰਾਈ, ਮਖਦੂਮ ਬਹਾਉਦੀਨ ਇੱਕ ਦਿਨ ਮੁਲਤਾਨ ਦੀ ਮਸੀਤ ਵਿਚ ਰੋ ਪਿਆ, ਮੁਰੀਦਾਂ ਪੁੱਛਿਆ ਪੀਰ ਸਲਾਮਤ ਆਪ ਸੁਖੀ ਸਾਂਦੀ ਕਿਉਂ ਰੋਏ? ਉਹਨਾਂ ਕਿਹਾ ਦੱਸਣ ਵਾਲੀ ਗੱਲ ਨਹੀਂ। ਮੁਰੀਦਾਂ ਕਿਹਾ ਜੀ ਕਿਉਂ ਦੱਸਣ ਵਾਲੀ ਗੱਲ ਨਹੀਂ? ਪੀਰ ਜੀ ਬੋਲੇ ਇਸ ਲਈ ਕਿ ਜੇ ਮੈਂ ਗੱਲ ਦੱਸੀ ਤਾਂ ਤੁਹਾਡਾ ਇਮਾਨ ਠੌਰ ਨਹੀਂ ਰਹੇਗਾ। ਉਹਨਾਂ ਨੇ ਆਖਿਆ ਪੀਰ ਜੀ ਦੱਸੋ ਤਾਂ ਸਹੀ। ਪੀਰ ਨੇ ਕਿਹਾ, ਇੱਕ ਹਿੰਦੂ ਹੈ, ਜਦ ਬਹਿਸ਼ਤਾਂ ਵਿੱਚ ਜਾਵੇਗਾ ਤਾਂ ਉਜਾਲਾ ਹੋਵੇਗਾ ਤੇ ਬਹਿਸ਼ਤਾਂ ਹੋਰ ਰੌਸ਼ਨ ਹੋਣਗੀਆਂ। ਤਦ ਸਭ ਦਾ ਈਮਾਨ ਹਿੱਲ ਗਿਆ, ਆਖਣ ਲੱਗੇ, ਹਿੰਦੂ ਤੇ ਬਹਿਸ਼ਤ ਹਰਾਮ ਦੱਸੀ ਦਾ ਹੈ, ਤੁਸਾਂ ਜੀ ਦਾ ਕਿਹਾ ਕਿਵੇਂ ਸੱਚ ਜਾਣੀਏ। ਪੀਰ ਨੇ ਇੱਕ ਰੁੱਕਾ ਲਿਖ ਦਿੱਤਾ ਤੇ ਕਿਹਾ, ਕਿਸੇ ਆਲਮ ਨੂੰ ਘੱਲੋ। ਨਾਨਕ ਗੁਰੂ ਦਾ ਟਿਕਾਣਾ ਪੁੱਛਦਾ, ਰਾਵੀ ਕੰਢੇ ਕਰਤਾਰਪੁਰ ਜਾਵੇ ਤੇ ਜਵਾਬ ਲਿਆਵੇ ਮੇਰੇ ਰੁਕੇ ਦਾ, ਫਿਰ ਤੁਸਾਂ ਨੂੰ ਥੋ ਪੈ ਜਾਸੀ। ਸੋ ਇੱਕ ਆਲਮ ਘੱਲਿਆ ਗਿਆ। ਹੰਸੋ, ਆਲਮ ਕੀ ਹੁੰਦਾ ਏ? ਵਿਰਾਈ, ਪੜਿਆ ਗੁਣਿਆ ਕੋਈ ਵਿਦਿਆਵਾਨ। ਸੋ ਬੀਬੀ, ਉਹਨਾਂ ਦਾ ਘੱਲਿਆ ਇੱਕ ਆਦਮੀ ਕਰਤਾਰਪੁਰ ਆਇਆ ਤੇ ਆ ਕੇ ਬਾਹਰ ਬਹਿ ਗਿਆ ਪਿੰਡੋਂ ਵਿੱਥ ਤੇ, ਕਿ ਜੇ ਹਿੰਦੂ ਫਕੀਰ ਪੂਰਾ ਹੈ ਤਾਂ ਮੈਨੂੰ ਆਪ ਸਦ ਘੱਲੇ। ਇਧਰ ਗੁਰੂ ਜੀ ਜਾਣੀ ਜਾਣ, ਉਹਨਾਂ ਨੇ ਇੱਕ ਆਦਮੀ ਘੱਲਿਆ ਕਿ ਜਾਓ ਬਾਗੇ ਵਿੱਚ, ਮਖਦੂਮ ਬਹਾਉਦੀਨ ਦਾ ਇੱਕ ਏਲਚੀ ਬੈਠਾ ਹੈ, ਉਸ ਨੂੰ ਸੱਦ ਲਿਆਓ। ਜਾਂ ਆਲਮ ਨੂੰ ਸੁਨੇਹਾ ਪੁੱਜਾ ਤਾਂ ਦਿਲ ਦੀ ਬੁੱਝੀ ਜਾਣ ਕੇ ਈਮਾਨ ਆ ਗਿਆ ਕਿ ਇਹ ਰੱਬ ਦਾ ਪਿਆਰਾ ਦਿਲਾਂ ਦੀਆਂ ਜਾਣਦਾ ਹੈ। ਤੁਰ ਪਿਆ ਤੇ ਆ ਗੁਰੂ ਜੀ ਨੂੰ ਸਿਜਦਾ ਕਰਕੇ ਰੁੱਕਾ ਅੱਗੇ ਰੱਖਿਆ। ਗੁਰੂ ਬਾਬੇ ਨੇ ਵਾਚਿਆ, ਲਿਖਿਆ ਸੀ, ਜੇ ਜੋ ਅਸਾਂ ਲੱਦਣ ਲੱਦਿਆ ਸਾਡੀ ਵੀ ਕਰਕਾਏ। ਗੁਰੂ ਜੀ ਆਪ ਜਦੋਂ ਚੱਲੇ ਸਾਨੂੰ ਨਾਲ ਲੈ ਚੱਲਣਾ, ਇਕੱਠੇ ਖੁਦਾਏ ਦੀ ਦਰਗਾਹ ਚੱਲੀਏ। ਪੁਰਾਤਨ ਜਨਮ ਸਾਖੀ ਵਿੱਚੋਂ ਗੁਰੂ ਜੀ ਨੇ ਜਵਾਬ ਲਿਖਿਆ, ਜੋ ਭਰਿਆ ਸੋ ਲੱਦ ਸੀ, ਸਭਨਾ ਹੁਕਮ ਰਜਾਏ, ਨਾਨਕ ਤੇ ਮੁਖ ਉਜਲੇ, ਚੱਲੇ ਹੁਕਮ ਕਮਾਏ। ਫੇਰ ਲਿਖਿਆ, ਜੋ ਤੁਸੀਂ ਚੱਲੋ ਅਸੀਂ ਵੀ ਆਵਾਂਗੇ 40 ਦਿਨ ਪਿੱਛੇ। ਪੁਰਾਤਨ ਜਨਮ ਸਾਖੀ ਵਿੱਚੋਂ ਆਲਮ ਇਹ ਰੁੱਕਾ ਲੈ ਕੇ ਦੇਸ਼ ਆ ਗਿਆ ਤਾਂ ਪੀਰ ਜੀ ਦੇ ਅੱਗੇ ਆ ਰੱਖਿਆ, ਜਾਂ ਇਹ ਰੁੱਕਾ ਪੀਰ ਜੀ ਨੇ ਪੜਿਆ ਤਾਂ ਫੇਰ ਰੋ ਪਿਆ। ਮਰੀਦਾਂ ਪੁੱਛਿਆ, ਹੁਣ ਕਿਉਂ ਰੋਏ ਪੀਰ ਜੀ? ਹੁਣ ਤਾਂ ਆਲਮ ਦੇਖ ਆਇਆ, ਮੁਆਜ਼ਮਾ ਲੈ ਆਇਆ, ਸਾਡਾ ਈਮਾਨ ਠੌਰੇ ਆ ਗਿਆ ਹੈ ਕਿ ਨਾਨਕ ਨਬੀ ਹੈ ਪੂਰਾ। ਪੀਰ ਨੇ ਕਿਹਾ, ਉਹਨਾਂ ਦੇ ਲਿਖੇ ਮੁਜਬ ਮੈਂ 40 ਦਿਨ ਪਹਿਲੇ ਜਾਣਾ ਹੈ, 40 ਦਿਨ ਹਨੇਰੇ ਰਹਿਣਾ ਪਵੇਗਾ। ਇਹ ਦਿਨ ਕੀਕਣ ਗੁਜ਼ਾਰਨੇ ਹੋਣਗੇ, ਜੇ ਉਹਨਾਂ ਦੇ ਨਾਲ ਮੈਂ ਚੱਲਦਾ ਹਾਂ ਤਾਂ ਸੁਖੱਲਾ ਚਾਨਣੇ ਨਾਲ ਜਾਂਦਾ। ਇਹ ਕਹਿ ਕੇ ਪੀਰ ਜੀ ਨੇ ਦੇਹ ਤਿਆਗੀ। ਬੀਬਿਆ, ਐਡੇ ਐਡੇ ਪੀਰਾਂ ਨੂੰ ਲੋੜਾਂ ਹਨ, ਉਹ ਡਰਦੇ ਤੇ ਆਪਣੇ ਤੋਂ ਵੱਡੇ ਦੇ ਆਸਰੇ ਟੋਲਦੇ ਹਨ, ਮੈਂ ਤਾਂ ਗਰੀਬ ਭੁੱਲਣ ਹਾਰ ਹਾਂ। ਹੰਸੋ, ਪਰ ਜਿਸ ਗੁਰੂ ਨਾਨਕ ਦੇ ਚਾਨਣੇ ਦੀ ਪੀਰ ਨੂੰ ਤਾਂਘ ਸੀ, ਉਸੇ ਗੁਰੂ ਦਾ ਚਾਨਣਾ ਤੁਸਾਨੂੰ ਤਾਂ ਮਿਲਿਆ ਹੋਇਆ ਏ। ਵਿਰਾਈ, ਮੈਂ ਆਪਣੇ ਤਾਣ ਤਾਂ ਨਿਤਾਣੀ ਹਾਂ, ਗੁਰੂ ਨਾਨਕ ਦੇ ਤਾਣ ਸਤਾਣੀ ਹਾਂ। ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਮੇਰਾ ਚੱਲਣ ਦਾ ਸਮਾਂ ਆ ਗਿਆ ਦੱਸਿਆ ਤਾਂ ਮੈਂ ਕਿਹਾ, ਜਿਸ ਰਾਹੇ ਮਖਦੂਮ ਵਰਗੇ ਕੰਬੇ ਦਾਤਾ ਆਪਣੇ ਚਾਨਣੇ ਮੈਨੂੰ ਉਸ ਰਾਹੇ ਪਾਰ ਲੰਘਾਉਣਾ। ਤਾਂ ਗੁਰੂ ਜੀ ਬੋਲੇ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਵਾਰ ਆਸਾ ਮਹੱਲਾ ਪਹਿਲਾ। ਮੈਂ ਕਿਹਾ, ਹੇ ਮੇਰੇ ਗੁਰੂ ਜੀ, ਹੇ ਮੇਰੇ ਆਪਣੇ ਗੁਰੂ, ਆਪਣੇ ਚਾਨਣੇ ਪਾਰ ਲੰਘਾ। ਤਾਂ ਬੋਲੇ, ਮੇਰੇ ਗੁਰੂ, ਨਾਨਕ ਦਾ ਚਾਨਣਾ ਤੇਰੇ ਅੰਗ ਸੰਗ ਹੈ। ਮੈਂ ਫੇਰ ਕਿਹਾ, ਦਾਤਾ, ਅੰਤਕਾਲ ਪੀੜ ਨਾ ਲੱਗੇ, ਸਹਿਲੇ ਪਾਰ ਲੰਘਾਉਣਾ, ਆਪ ਲੰਘਾਵੀ ਦਾਤਾ ਗੁਰੂ, ਗੁਰੂ ਨਾਨਕ ਦੇ ਪਿਆਰੇ। ਤਦ ਆਪ ਬੁੱਲਾਂ ਨਾਲ ਤਾਂ ਮੁਸਕਰਾਏ, ਪਰ ਜਲ ਪੀਂਦੇ ਨੈਣਾ ਨਾਲ ਆਪੇ ਵਿੱਚ ਮਗਨ ਹੋ ਗਏ। ਮੈਂ ਸਮਝ ਗਈ, ਦਾਤਾ ਮੈਨੂੰ ਪਾਰ ਕਰੇਗਾ। ਬੀਬੀ, ਇਹ ਜੀਵਨ ਬੇੜੀ ਵਾਂਗੂ ਡੋਲਣੀ ਸ਼ੈ ਹੈ, ਪਾਣੀ ਤੇ ਤਰਦੀ ਪਾਰ ਨੂੰ ਟੁਰੀ ਜਾਂਦੀ ਵੀ ਧਰਤੀ ਵਾਂਗੂ ਅਡੋਲ ਹੋ ਕੇ ਤਾਂ ਨਹੀਂ ਨਾ ਟੁਰਦੀ, ਭਾਵੇਂ ਕਿੰਨੀ ਮੱਧਮ ਹੋਵੇ ਪਰ ਡੋਲ ਹੁੰਦੀ ਹੀ ਹੈ। ਲੈ, ਹੁਣ ਤੇਰੇ ਨਾਲ ਦਿਲ ਦੀਆਂ ਲੈ ਦੇ ਲਈਆਂ ਹਨ, ਕੱਲ ਆਵੀ ਤੈਨੂੰ ਮਾਤਾ ਜੀ ਦੇ ਸਪੁਰਦ ਕਰਦਿਆਂ। ਗੁਰਮੁਖ ਮਾਤਾ ਜੀ ਦਾ ਮੇਲ ਰੱਖੀ, ਗੁਰੂ ਨੂੰ ਹਰ ਵੇਲੇ ਹਰ ਥਾਂ ਨਹੀਂ ਮਿਲ ਪੁੱਛ ਸਕੀਦਾ, ਗੁਰਮੁਖਾਂ ਦਾ ਮੇਲ ਸੌਖਾ ਹੁੰਦਾ ਏ। ਗੁਰਮੁਖ ਗੁਰੂ ਨਾਨਕ ਦਾ ਸਾਜਿਆ ਹੁੰਦਾ ਹੈ, ਜਿਵੇਂ ਜੋਗੀਆਂ ਵਿੱਚ ਸਿੱਖ, ਸਿੱਖਾਂ ਵਿੱਚ ਗੁਰਮੁਖ। ਗੁਰਮੁਖ ਦੇ ਸੰਗ ਨਾਲ ਜਪ, ਤਪ, ਨਾਮ, ਸਿਫਤ, ਸਲਾਹ ਸਾਰੇ ਕਾਰਜ ਸੁਹੇਲੇ ਹੁੰਦੇ ਹਨ। ਗੁਰਮੁਖ ਸਹਾਈ ਹੁੰਦਾ ਏ, ਉਪਕਾਰੀ ਹੁੰਦਾ ਏ। ਜੇ ਫੇਰ ਪੁੱਛੇ ਕਿ ਗੁਰਮੁਖ ਕੀ ਹੁੰਦਾ ਏ, ਇਹ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਵਿੱਚ ਆਪ ਜੀ ਨੇ ਦੱਸਿਆ ਕਿ ਇਹ ਪੋਥੀ ਗੁਰੂ ਅੰਗਦ ਦੇਵ ਜੀ ਨੇ ਅਜਿੱਤੇ ਰੰਧਾਵੇ ਤੋਂ ਮੰਗਵਾ ਲਈ ਹੈ। ਹੁਣ ਇਸ ਦੀ ਕਥਾ ਰੱਖੀ ਜਾਣੀ ਏ, ਤੂੰ ਪਤੀ ਸਮੇਤ ਜਾ ਕੇ ਸੁਣਿਆ ਕਰੀ, ਫਿਰ ਤੈਨੂੰ ਸਾਰ ਆ ਜਾ ਸੀ ਗੁਰਮੁਖ ਕੀ ਹੁੰਦਾ ਏ, ਫਿਰ ਤੂੰ ਗੁਰਮੁਖ ਤੇ ਮਨਮੁਖ ਨੂੰ ਪਛਾਣ ਲਿਆ ਕਰ ਸੈਂ। ਸੋ ਗੁਰਮੁਖ ਦਾ ਸੰਗ ਕਰਦੀ ਗੁਰੂ ਬਾਣੀ ਵਿਚ ਦੱਸੇ ਚਾਨਣੇ ਵਿਚ ਟੁਰਦੀ, ਕਦੇ ਤੂੰ ਵੀ ਗੁਰਮੁਖ ਹੋ ਜਾ ਸੈਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।